ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 14 ਅਪ੍ਰੈਲ 2019 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਕੀ ਪਾਪ, ਬਿਮਾਰੀ ਅਤੇ ਮੌਤ ਅਸਲੀ ਨੇ? ਸੁਨਹਿਰੀ ਮਤਨ, ਜ਼ਬੂਰ: ਉਹ ਆਪਣਾ ਕਲਾਮ ਨਾਜ਼ਲ ਕਰਕੇ ਉਹਨਾਂ ਨੂੰ ਸ਼ਿਫਾ ਦਿੰਦਾ ਹੈ ਅਤੇ ਉਹਨਾਂ ਨੂੰ ਉਹਨਾਂ ਦੀ ਹਲਾਕਤ ਤੋਂ ਰਿਹਾਈ ਦਿੰਦਾ ਹੈ। ਜਵਾਬੀ ਪੜ੍ਹਾਈ: ਰੋਮੀਓ: ਇਸ ਲਈ ਹੁਣ ਜਿਹੜੇ ਮਸੀਹ ਯਸੂ ਵਿੱਚ ਨੇ ਉਹਨਾਂ ਉੱਤੇ ਸਜ਼ਾ ਦਾ ਹੁਕਮ ਨਹੀਂ, ਕਿਉਂ ਜੇ ਹਯਾਤੀ ਦੇ ਰੂਹ ਦੀ ਸ਼ਰੀਅਤ ਨੇ ਮਸੀਹ ਯਸੂ ਵਿੱਚ ਮੈਨੂੰ ਪਾਪ ਅਤੇ ਮੌਤ ਦੀ ਸ਼ਰੀਅਤ ਤੋਂ ਆਜ਼ਾਦ ਕਰ ਦਿੱਤਾ। ਇਸ ਲਈ ਵੀ ਜਿਹੜਾ ਕੰਮ ਸ਼ਰੀਅਤ ਜਿਸਮ ਦੇ ਪਾਰੋਂ ਮਾੜੀ ਹੋ ਕੇ ਨਾ ਕਰ ਸਕੀ ਉਹ ਰੱਬ ਨੇ ਕੀਤਾ, ਯਾਨੀ ਉਹਨੇ ਆਪਣੇ ਪੁੱਤਰ ਨੂੰ ਪਾਪ ਅਲੂਦ ਜਿਸਮ ਦੀ ਸੂਰਤ ਵਿੱਚ ਅਤੇ ਪਾਪ ਦੀ ਕੁਰਬਾਨੀ ਲਈ ਘੱਲ ਕੇ ਜਿਸਮ ਵਿੱਚ ਪਾਪ ਦੀ ਸਜ਼ਾ ਦਾ ਹੁਕਮ ਦਿੱਤਾ, ਤਾਂ ਜੋ ਸ਼ਰੀਅਤ ਦਾ ਤਕਾਜ਼ਾ ਸਾਡੇ ਵਿੱਚ ਪੂਰਾ ਹੋਵੇ, ਜਿਹੜੇ ਜਿਸਮ ਦੇ ਮੁਤਾਬਕ ਨਹੀਂ ਬਲਕਿ ਰੂਹ ਦੇ ਮੁਤਾਬਕ ਚੱਲਦੇ ਹਾਂ। ਕਿਉਂ ਜੇ ਜਿਹੜੇ ਜਿਸਮਾਨੀ ਨੇ ਉਹ ਜਿਸਮਾਨੀ ਗੱਲਾਂ ਦੇ ਖਿਆਲ ਵਿੱਚ ਰਹਿੰਦੇ ਨੇ, ਪਰ ਜਿਹੜੇ ਰੂਹਾਨੀ ਨੇ ਉਹ ਰੂਹਾਨੀ ਗੱਲਾਂ ਦੇ ਖਿਆਲ ਵਿੱਚ ਰਹਿੰਦੇ ਨੇ, ਅਤੇ ਜਿਸਮਾਨੀ ਨੀਅਤ ਮੌਤ ਹੈ ਪਰ ਰੂਹਾਨੀ ਨੀਅਤ ਹਯਾਤੀ ਅਤੇ ਇਤਮਨਾਨ ਹੈ। ਇਸ ਲਈ ਵੀ ਜਿਸਮਾਨੀ ਨੀਅਤ ਰੱਬ ਦੀ ਦੁਸ਼ਮਣੀ ਹੈ, ਕਿਉਂ ਜੇ ਨਾ ਤਾਂ ਰੱਬ ਦੀ ਸ਼ਰੀਅਤ ਦੇ ਹੇਠਾਂ ਹੈ ਨਾ ਹੋ ਸਕਦੀ ਹੈ, ਅਤੇ ਜਿਹੜੇ ਜਿਸਮਾਨੀ ਨੇ ਉਹ ਰੱਬ ਨੂੰ ਖੁਸ਼ ਨਹੀਂ ਕਰ ਸਕਦੇ। ਪਰ ਤੁਸੀਂ ਜਿਸਮਾਨੀ ਨਹੀਂ ਬਲਕਿ ਰੂਹਾਨੀ ਹੋ, ਬਸ਼ਰਤੇ ਕਿ ਰੱਬ ਦਾ ਰੂਹ ਤੁਹਾਡੇ ਵਿੱਚ ਵੱਸਦਾ ਹੋਵੇ। ਪਰ ਜਿਹਦੇ ਵਿੱਚ ਮਸੀਹ ਦਾ ਰੂਹ ਨਹੀਂ ਉਹ ਉਹਦਾ ਨਹੀਂ। ਦਰਸੀਵਾਜ ਬਾਈਬਲ ਵਿੱਚੋਂ ਪੈਦਾਇਸ਼: ਰੱਬ ਨੇ ਸ਼ੁਰੂ ਵਿੱਚ ਧਰਤੀ ਅਤੇ ਅਸਮਾਨ ਨੂੰ ਬਣਾਇਆ, ਅਤੇ ਰੱਬ ਨੇ ਸਭ ਕੁਝ ਵੱਲ ਜੋ ਉਹਨੇ ਬਣਾਇਆ ਸੀ ਨਜ਼ਰ ਕੀਤੀ ਅਤੇ ਵੇਖਿਆ ਭਈ ਬਹੁਤ ਚੰਗਾ ਹੈ। ਪੈਦਾਇਸ਼: ਬਲਕਿ ਧਰਤੀ ਵਿੱਚੋਂ ਕੋਰ ਉੱਠਦੀ ਸੀ ਅਤੇ ਸਾਰੀ ਧਰਤੀ ਨੂੰ ਸੈਰਾਬ ਕਰਦੀ ਸੀ, ਅਤੇ ਖੁਦਾਵੰਦ ਰੱਬ ਨੇ ਹਰ ਰੁੱਖ ਨੂੰ ਜਿਹੜਾ ਵੇਖਣ ਵਿੱਚ ਖੁਸ਼ਨੁਮਾ ਅਤੇ ਖਾਣ ਲਈ ਚੰਗਾ ਸੀ ਧਰਤੀ ਤੋਂ ਉਗਾਇਆ, ਅਤੇ ਬਾਗ ਦੇ ਵਿਚਕਾਰ ਹਯਾਤੀ ਦਾ ਰੁੱਖ ਅਤੇ ਨੇਕੀ ਅਤੇ ਬਦੀ ਦੀ ਪਛਾਣ ਦਾ ਰੁੱਖ ਲਾਇਆ, ਅਤੇ ਖੁਦਾਵੰਦ ਰੱਬ ਨੇ ਆਦਮ ਨੂੰ ਲੈ ਕੇ ਅਦਨ ਦੇ ਬਾਗ ਵਿੱਚ ਰੱਖਿਆ ਭਈ ਉਹਦੀ ਰਾਖੀ ਅਤੇ ਨਿਗਹਬਾਨੀ ਕਰੇ, ਅਤੇ ਖੁਦਾਵੰਦ ਰੱਬ ਨੇ ਆਦਮ ਨੂੰ ਹੁਕਮ ਦਿੱਤਾ ਅਤੇ ਆਖਿਆ ਭਈ ਤੂੰ ਬਾਗ ਦੇ ਹਰ ਰੁੱਖ ਦਾ ਫਲ ਬਗੈਰ ਰੋਕ ਟੋਕ ਖਾ ਸਕਦਾ ਹੈ, ਪਰ ਨੇਕੀ ਅਤੇ ਬਦੀ ਦੀ ਪਛਾਣ ਦੇ ਰੁੱਖ ਦਾ ਕਦੀ ਨਾ ਖਾਈ, ਕਿਉਂ ਜਿਸ ਦਿਨ ਤੂੰ ਉਹਦੇ ਵਿੱਚੋਂ ਖਾਧਾ ਤੂੰ ਮਰਿਆ। ਪੈਦਾਇਸ਼: ਸੱਪ ਸਾਰੇ ਦਸ਼ਤੀ ਜਾਨਵਰਾਂ ਵਿੱਚੋਂ ਜਿਨ੍ਹਾਂ ਨੂੰ ਖੁਦਾਵੰਦ ਰੱਬ ਨੇ ਬਣਾਇਆ ਸੀ ਚਲਾਕ ਸੀ, ਅਤੇ ਉਹਨੇ ਔਰਤ ਨੂੰ ਆਖਿਆ ਭਈ ਕੀ ਸੱਚਮੁੱਚ ਰੱਬ ਨੇ ਆਖਿਆ ਹੈ ਭਈ ਬਾਗ ਦੇ ਕਿਸੇ ਰੁੱਖ ਦਾ ਫਲ ਤੁਸੀਂ ਨਾ ਖਾਣਾ? ਔਰਤ ਨੇ ਸੱਪ ਨੂੰ ਆਖਿਆ ਭਈ ਬਾਗ ਦੇ ਰੁੱਖਾਂ ਦਾ ਫਲ ਤਾਂ ਅਸੀਂ ਖਾਂਦੇ ਹਾਂ, ਪਰ ਜਿਹੜਾ ਰੁੱਖ ਬਾਗ ਦੇ ਵਿਚਕਾਰ ਹੈ ਉਹਦੇ ਫਲ ਦੇ ਬਾਰੇ ਰੱਬ ਨੇ ਆਖਿਆ ਹੈ ਭਈ ਤੁਸੀਂ ਨਾ ਉਹਨੂੰ ਖਾਣਾ ਨਾ ਹੱਥ ਲਾਣਾ, ਨਹੀਂ ਤਾਂ ਮਰ ਜਾਓਗੇ। ਤਦ ਸੱਪ ਨੇ ਔਰਤ ਨੂੰ ਆਖਿਆ ਭਈ ਤੁਸੀਂ ਬਿਲਕੁਲ ਨਹੀਂ ਮਰੋਗੇ, ਬਲਕਿ ਰੱਬ ਜਾਣਦਾ ਹੈ ਭਈ ਜਿਸ ਦਿਨ ਤੁਸੀਂ ਉਹਨੂੰ ਖਾਓਗੇ ਤੁਹਾਡੀਆਂ ਅੱਖੀਆਂ ਖੁੱਲ੍ਹ ਜਾਣਗੀਆਂ ਅਤੇ ਤੁਸੀਂ ਰੱਬ ਵਾਂਗਰ ਨੇਕੀ ਅਤੇ ਬਦੀ ਨੂੰ ਜਾਣਨ ਵਾਲੇ ਬਣ ਜਾਓਗੇ। ਔਰਤ ਨੇ ਜਦੋਂ ਵੇਖਿਆ ਭਈ ਉਹ ਰੁੱਖ ਖਾਣ ਨੂੰ ਚੰਗਾ ਅਤੇ ਅੱਖੀਆਂ ਲਈ ਖੁਸ਼ਨੁਮਾ ਹੈ ਅਤੇ ਧਿਆਨ ਦੇਣ ਲਈ ਵਾਹਵਾ ਹੈ, ਅਤੇ ਉਹਦੇ ਫਲ ਵਿੱਚੋਂ ਲਿਆ ਅਤੇ ਖਾਧਾ ਅਤੇ ਆਪਣੇ ਬੰਦੇ ਨੂੰ ਵੀ ਦਿੱਤਾ ਅਤੇ ਉਹਨੇ ਵੀ ਖਾਧਾ। ਤਦ ਖੁਦਾਵੰਦ ਰੱਬ ਨੇ ਔਰਤ ਨੂੰ ਆਖਿਆ ਭਈ ਤੂੰ ਇਹ ਕੀ ਕੀਤਾ? ਔਰਤ ਨੇ ਆਖਿਆ ਭਈ ਸੱਪ ਨੇ ਮੈਨੂੰ ਵਰਗਲਾਇਆ ਅਤੇ ਮੈਂ ਖਾਧਾ। ਅਤੇ ਆਦਮ ਨੂੰ ਉਹਨੇ ਆਖਿਆ ਕਿਉਂ ਜੇ ਤੂੰ ਆਪਣੀ ਬੁੱਢੀ ਦੀ ਗੱਲ ਮੰਨੀ ਅਤੇ ਉਸ ਰੁੱਖ ਦਾ ਫਲ ਖਾਧਾ ਜਿਹਦੇ ਬਾਰੇ ਮੈਂ ਤੈਨੂੰ ਹੁਕਮ ਦਿੱਤਾ ਸੀ ਭਈ ਨਾ ਖਾਈ, ਇਸ ਲਈ ਧਰਤੀ ਤੇਰੇ ਪਾਰੋਂ ਲਾਂਤੀ ਹੋਈ, ਮੁਸ਼ਕਤ ਦੇ ਨਾਲ ਤੂੰ ਆਪਣੀ ਸਾਰੀ ਉਮਰ ਉਹਦੀ ਪੈਦਾਵਾਰ ਖਾਏਂਗਾ। ਮਰਕਸ: ਫਿਰ ਯਸੂ ਚਲਾ ਗਿਆ। ਮਰਕਸ: ਅਤੇ ਜਦੋਂ ਉਹ ਸ਼ਾਗਿਰਦਾਂ ਦੇ ਕੋਲ ਆਏ ਅਤੇ ਵੇਖਿਆ ਭਈ ਉਹਨਾਂ ਦੇ ਚਾਰਾਂ ਪਾਸੇ ਇੱਕ ਵੱਡਾ ਜੱਥਾ ਹੈ, ਫੱਕੀ ਉਹਨਾਂ ਨਾਲ ਬਹਿਸ ਕਰ ਰਹੇ ਨੇ, ਅਤੇ ਉਸੇ ਵੇਲੇ ਸਾਰਾ ਜੱਥਾ ਉਹਨੂੰ ਵੇਖ ਕੇ ਹੈਰਾਨ ਹੋਇਆ ਅਤੇ ਉਹਦੇ ਵੱਲ ਨੱਸ ਕੇ ਉਹਨੂੰ ਸਲਾਮ ਕਰਨ ਲੱਗੇ। ਉਹਨੇ ਉਹਨਾਂ ਨੂੰ ਪੁੱਛਿਆ ਤੁਸੀਂ ਉਹਨਾਂ ਨਾਲ ਕੀ ਬਹਿਸ ਕਰਦੇ ਹੋ? ਤੇ ਜੱਥੇ ਵਿੱਚੋਂ ਇੱਕ ਨੇ ਉਹਨੂੰ ਜਵਾਬ ਦਿੱਤਾ, ਐ ਉਸਤਾਦ, ਮੈਂ ਆਪਣੇ ਪੁੱਤਰ ਨੂੰ ਜਿਹਦੇ ਵਿੱਚ ਗੂੰਗੀ ਰੂਹ ਏ ਤੇਰੇ ਕੋਲ ਲਿਆਇਆ ਸੀ, ਉਹ ਜਿੱਥੇ ਉਹਨੂੰ ਫੜਦੀ ਏ ਚੁੱਕ ਕੇ ਮਾਰਦੀ ਏ, ਅਤੇ ਉਹ ਕਫ ਭਰ ਲਿਆਉਂਦਾ ਹੈ ਅਤੇ ਦੰਦ ਪੀਸਦਾ ਅਤੇ ਸੁੱਕਦਾ ਜਾਂਦਾ ਹੈ। ਅਤੇ ਮੈਂ ਤੇਰੇ ਸ਼ਾਗਿਰਦਾਂ ਨੂੰ ਆਖਿਆ ਸੀ ਭਈ ਉਹ ਇਹਨੂੰ ਕੱਢ ਦੇਣ, ਪਰ ਉਹ ਨਾ ਕੱਢ ਸਕੇ। ਉਹਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ, ਐ ਬੇਈਮਾਨ ਕੌਮ, ਮੈਂ ਕਦੋਂ ਤੀਕਰ ਤੁਹਾਡੇ ਨਾਲ ਰਵਾਂਗਾ, ਕਦੋਂ ਤੀਕਰ ਤੁਹਾਨੂੰ ਬਰਦਾਸ਼ਤ ਕਰਾਂਗਾ, ਉਹਨੂੰ ਮੇਰੇ ਕੋਲ ਲਿਆਓ। ਇਸ ਲਈ ਉਹ ਉਹਨੂੰ ਉਹਦੇ ਕੋਲ ਲਿਆਏ, ਅਤੇ ਜਦੋਂ ਉਹਨੇ ਉਹਨੂੰ ਵੇਖਿਆ ਤਾਂ ਉਸੇ ਵੇਲੇ ਰੂਹ ਨੇ ਉਹਨੂੰ ਮਰੋੜਿਆ ਅਤੇ ਉਹ ਪੁੰਜੇ ਡਿੱਗ ਗਿਆ ਅਤੇ ਕਫ ਭਰ ਕੇ ਲਿਟਣ ਲੱਗ ਗਿਆ। ਉਹਨੇ ਉਹਦੇ ਪਿਓ ਕੋਲੋਂ ਪੁੱਛਿਆ, ਇਹ ਉਹਨੂੰ ਕਿੰਨੇ ਚਿਰ ਤੋਂ ਹੈ? ਉਹਨੇ ਆਖਿਆ, ਬਚਪਨ ਤੋਂ। ਅਤੇ ਉਹਨੇ ਕਈ ਵਾਰੀ ਉਹਨੂੰ ਅੱਗ ਅਤੇ ਪਾਣੀ ਵਿੱਚ ਸੁੱਟਿਆ ਵੀ ਉਹਨੂੰ ਮਾਰ ਦੇਵੇ, ਪਰ ਜੇ ਤੂੰ ਕੁਝ ਕਰ ਸਕਦਾ ਹੈ ਤਾਂ ਸਾਡੇ ਉੱਤੇ ਤਰਸ ਖਾ ਕੇ ਸਾਡੀ ਮਦਦ ਕਰ। ਯਿਸੂ ਨੇ ਉਹਨੂੰ ਆਖਿਆ, ਕੀ ਜੇ ਤੂੰ ਕਰ ਸਕਦਾ ਹੈ? ਜਿਹੜਾ ਈਮਾਨ ਰੱਖਦਾ ਹੈ ਉਹਦੇ ਲਈ ਸਭ ਕੁਝ ਹੋ ਸਕਦਾ ਹੈ। ਉਸ ਮੁੰਡੇ ਦੇ ਪਿਓ ਨੇ ਉਸੇ ਵੇਲੇ ਉੱਚੀ ਆਵਾਜ਼ ਨਾਲ ਆਖਿਆ, ਮੈਂ ਈਮਾਨ ਰੱਖਦਾ ਹਾਂ, ਤੂੰ ਮੇਰੀ ਬੇਤਕਾਦੀ ਦਾ ਇਲਾਜ ਕਰ। ਜਦੋਂ ਯਿਸੂ ਨੇ ਵੇਖਿਆ ਭਈ ਲੋਕ ਦੌੜ ਦੌੜ ਕੇ ਇਕੱਠੇ ਹੋ ਰਹੇ ਨੇ, ਤਾਂ ਉਸ ਨਾਪਾਕ ਰੂਹ ਨੂੰ ਝਿੜਕ ਕੇ ਆਖਿਆ, ਭਈ ਐ ਗੂੰਗੀ ਬੋਲੀ ਰੂਹ, ਮੈਂ ਤੈਨੂੰ ਹੁਕਮ ਦਿੰਦਾ ਹਾਂ, ਇਹਦੇ ਵਿੱਚੋਂ ਨਿਕਲ ਆ, ਅਤੇ ਉਹਦੇ ਵਿੱਚ ਫੇਰ ਕਦੀ ਨਾ ਵੜੀ। ਉਹ ਚੀਕ ਕੇ ਅਤੇ ਉਹਨੂੰ ਮਰੋੜ ਕੇ ਨਿਕਲ ਆਈ ਅਤੇ ਉਹ ਮੁਰਦਾ ਜਿਹਾ ਹੋ ਗਿਆ। ਐਵੇਂ ਭਈ ਕਈ ਲੋਕਾਂ ਨੇ ਆਖਿਆ ਭਈ ਉਹ ਮਰ ਗਿਆ ਹੈ, ਪਰ ਯਿਸੂ ਨੇ ਉਹਦਾ ਹੱਥ ਫੜ ਕੇ ਉਹਨੂੰ ਉਠਾਇਆ ਅਤੇ ਉਹ ਉੱਠ ਖਲੋਤਾ। ਜਦੋਂ ਉਹ ਘਰ ਵਿੱਚ ਆਇਆ ਤਾਂ ਉਹਦੇ ਸ਼ਾਗਿਰਦਾਂ ਨੇ ਓਹਲੇ ਵਿੱਚ ਉਹਨੂੰ ਪੁੱਛਿਆ, ਭਈ ਅਸੀਂ ਉਹਨੂੰ ਕਿਉਂ ਨਹੀਂ ਕੱਢ ਸਕੇ? ਉਹਨੇ ਉਹਨਾਂ ਨੂੰ ਆਖਿਆ, ਭਈ ਇਹ ਕਿਸਮ ਦੁਆ ਦੇ ਇਲਾਵਾ ਕਿਸੇ ਹੋਰ ਤਰ੍ਹਾਂ ਨਹੀਂ ਨਿਕਲ ਸਕਦੀ। ਯੋਹੰਨਾ, ਇਹ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਆਖਦਾ ਮੇਰੇ ਵੱਲੋਂ ਨਹੀਂ ਆਖਦਾ, ਪਰ ਪਿਓ ਮੇਰੇ ਵਿੱਚ ਰਹਿ ਕੇ ਆਪਣਾ ਕੰਮ ਕਰਦਾ ਹੈ। ਮੇਰਾ ਯਕੀਨ ਕਰੋ ਭਈ ਮੈਂ ਪਿਓ ਵਿੱਚ ਹਾਂ ਅਤੇ ਪਿਓ ਮੇਰੇ ਵਿੱਚ, ਨਹੀਂ ਤਾਂ ਮੇਰੇ ਕੰਮਾਂ ਪਰੋਂ ਹੀ ਮੇਰਾ ਯਕੀਨ ਕਰੋ। ਮੈਂ ਤੁਹਾਨੂੰ ਸੱਚੀ ਆਖਦਾ ਭਈ ਜਿਹੜਾ ਮੇਰੇ ਉੱਤੇ ਈਮਾਨ ਰੱਖਦਾ ਹੈ, ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ, ਬਲਕਿ ਇਹਨਾਂ ਤੋਂ ਵੀ ਵੱਡੇ ਕੰਮ ਕਰੇਗਾ, ਕਿਉਂ ਜੇ ਮੈਂ ਪਿਓ ਕੋਲ ਜਾਂਦਾ ਵਾਂ। ਯੋਹੰਨਾ, ਮੈਂ ਇਹ ਗੱਲਾਂ ਇਸ ਲਈ ਤੁਹਾਡੇ ਨਾਲ ਕੀਤੀਆਂ ਨੇ ਭਈ ਮੇਰੀ ਖੁਸ਼ੀ ਤੁਹਾਡੇ ਵਿੱਚ ਹੋਵੇ ਅਤੇ ਤੁਹਾਡੀ ਖੁਸ਼ੀ ਪੂਰੀ ਹੋ ਜਾਵੇ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ। ਰੱਬ ਨੇ ਜੋ ਕੁਝ ਬਣਾਇਆ ਸੀ ਉਹਨੂੰ ਚੰਗਾ ਆਖਿਆ, ਅਤੇ ਕਲਾਮ ਵਾਜ਼ਿਆ ਕਰਦਾ ਹੈ ਭਈ ਸਭ ਕੁਝ ਉਹਨੇ ਹੀ ਬਣਾਇਆ। ਕੁਝ ਵੀ ਅਸਲੀ ਅਤੇ ਅਬਦੀ ਨਹੀਂ ਹੈ, ਕੁਝ ਵੀ ਰੂਹ ਨਹੀਂ ਹੈ ਸਵਾਏ ਰੱਬ ਅਤੇ ਉਹਦੇ ਖਿਆਲ ਦੇ। ਬਦੀ ਵਿੱਚ ਕੋਈ ਅਸਲੀਅਤ ਨਹੀਂ ਹੈ, ਇਹ ਨਾ ਤਾਂ ਕੋਈ ਬੰਦਾ, ਥਾਂ ਅਤੇ ਨਾ ਹੀ ਕੋਈ ਸ਼ੈ ਹੈ, ਬਲਕਿ ਸਿਰਫ ਇੱਕ ਅਕੀਦਾ ਮਾਦੀ ਹਿੱਸ ਦਾ ਇੱਕ ਵਹਿਮ ਹੈ। ਰੱਬ ਤੋਂ ਵੱਖ ਕੋਈ ਤਾਕਤ ਨਹੀਂ ਹੈ, ਕਾਦਰੇ ਮੁਤਲਿਕ ਵਿੱਚ ਸਾਰੀ ਤਾਕਤ ਹੈ, ਅਤੇ ਕਿਸੇ ਹੋਰ ਤਾਕਤ ਨੂੰ ਮੰਨਣਾ ਰੱਬ ਦੀ ਬੇਇੱਜ਼ਤੀ ਕਰਨ ਦੇ ਬਰਾਬਰ ਹੈ। ਹਲੀਮ ਨਾਸਰੀ ਨੇ ਇਸ ਮਫਰੂਜ਼ੇ ਨੂੰ ਰੱਦ ਕਰ ਦਿੱਤਾ ਸੀ ਭਈ ਪਾਪ, ਬਿਮਾਰੀ ਅਤੇ ਮੌਤ ਵਿੱਚ ਕੋਈ ਤਾਕਤ ਹੈ। ਉਹਨੇ ਇਹਨਾਂ ਨੂੰ ਬੇਅਖਤਿਆਰ ਸਾਬਤ ਕੀਤਾ। ਹਯਾਤੀ ਦਾ ਰੁੱਖ ਅਬਦੀ ਅਸਲੀਅਤ ਜਾਂ ਹਸਤੀ ਦੀ ਅਲਾਮਤ ਹੈ, ਪਛਾਣ ਦਾ ਰੁੱਖ ਗੈਰ ਅਸਲੀਅਤ ਦੀ ਨਿਸ਼ਾਨੀ ਬਣਦਾ ਹੈ। ਸੱਪ ਦੀ ਗਵਾਹੀ ਗਲਤੀ ਅਤੇ ਉਸ ਝੂਠੇ ਦਾਅਵੇ ਦੀ ਅਲਾਮਤ ਹੈ ਜਿਹੜਾ ਰੱਬ ਯਾਨੀ ਚੰਗਿਆਈ ਨੂੰ ਗਲਤ ਬਿਆਨ ਕਰਦਾ ਹੈ। ਪਾਪ, ਬਿਮਾਰੀ ਅਤੇ ਮੌਤ ਦੇ ਹਵਾਲੇ ਨਾਲ ਪੈਦਾਇਸ਼ ਵਿੱਚ ਦਿੱਤੇ ਹੋਏ ਅਲੂਹੀਅਤ ਦੇ ਤਾਰਫ ਵਿੱਚ ਕੋਈ ਰਿਕਾਰਡ ਨਹੀਂ ਮਿਲਦਾ ਜਿਹਦੇ ਵਿੱਚ ਰੱਬ ਅਸਮਾਨ, ਧਰਤੀ ਅਤੇ ਇਨਸਾਨ ਨੂੰ ਬਣਾਉਂਦਾ ਹੈ। ਬਦੀ ਦੀ ਕੋਈ ਤਾਰੀਖ ਨਹੀਂ ਸਿਵਾਏ ਇਹਦੇ ਭਈ ਜਿਹੜਾ ਮੈਦਾਨ ਵਿੱਚ ਵੜਨ ਦੀ ਸੱਚਾਈ ਦੀ ਮੁਖਾਲਫਤ ਕਰਦਾ ਹੈ, ਅਤੇ ਬਦੀ ਨੂੰ ਬਸ ਅਸਲੀਅਤ ਅਤੇ ਅਬਦੀਅਤ ਦੇ ਮੁਕਾਬਲੇ ਵਿੱਚ ਗੈਰ ਹਕੀਕੀ ਦੇ ਤੌਰ 'ਤੇ ਹੀ ਪੇਸ਼ ਕੀਤਾ ਗਿਆ ਹੈ। ਇਹ ਝੂਠਾ ਦਾਅਵਾ, ਇਹ ਪੁਰਾਣਾ ਅਕੀਦਾ ਭਈ ਪੁਰਾਣਾ ਸੱਪ ਜਿਹਦਾ ਨਾਂ ਸ਼ੈਤਾਨ ਬਦਕਾਰ ਹੈ, ਜਿਹੜਾ ਮਾਦੇ ਦੀ ਜ਼ਹਾਨਤ ਦਾ ਦਾਅਵਾ ਕਰਦਾ ਹੈ ਭਾਵੇਂ ਉਹ ਇਨਸਾਨ ਦੇ ਫਾਇਦੇ ਲਈ ਹੋਵੇ ਜਾਂ ਨੁਕਸਾਨ ਲਈ, ਉਹ ਬੜਾ ਵਾਜ਼ਿਆ ਵਹਿਮ ਲਾਲ ਅਜਦਹਾ ਹੈ, ਅਤੇ ਉਹਨੂੰ ਮਸੀਹ ਸੱਚਿਆਈ ਰੂਹਾਨੀ ਖਿਆਲ ਨੇ ਬਾਹਰ ਕੱਢ ਕੇ ਸੁੱਟ ਦਿੱਤਾ ਹੈ, ਅਤੇ ਇਸ ਲਈ ਇਹ ਬੇਅਖਤਿਆਰ ਸਾਬਤ ਹੋਇਆ ਹੈ। ਇਹ ਕਿਆਸ ਪਈ ਸਿਆਣ ਅਤੇ ਮਾਦਾ ਪਾਪ, ਬਿਮਾਰੀ ਅਤੇ ਮੌਤ ਦੇ ਇਨਸਾਨੀ ਵਹਿਮ ਵਿੱਚ ਘੁਲ ਮਿਲ ਜਾਂਦੇ ਨੇ, ਅਖੀਰੀ ਇਲਾਹੀ ਸਾਇੰਸ ਦੇ ਹੇਠਾਂ ਹੋ ਜਾਂਦਾ ਹੈ ਜਿਹੜਾ ਇਸ ਕਿਆਸ ਤੋਂ ਇਨਕਾਰ ਕਰਦਾ ਹੈ। ਰੱਬ ਸਿਆਣੇ, ਰੱਬ ਹੱਦੋਂ ਬਾਹਰ ਹੈ, ਇਸ ਲਈ ਸਭ ਕੁਝ ਸਿਆਣ ਹੀ ਹੈ। ਸ਼ਖਸੀ ਸਾਇੰਸ ਇਹਦੇ ਉੱਤੇ ਹੀ ਹੈ ਅਤੇ ਇਸ ਸਾਇੰਸ ਦਾ ਅਸੂਲ ਇਲਾਹੀ ਹੈ, ਜਿਹੜਾ ਹਮਾਹੰਗੀ ਤਿਲਾਫਾਨੀਅਤ ਨੂੰ ਜ਼ਾਹਿਰ ਕਰਦਾ ਹੈ। ਕਿਸੇ ਇੱਕ ਅਕਲ ਦੇ ਤੌਰ 'ਤੇ ਤੁਹਾਡੇ ਜਿਸਮ ਜਾਂ ਸੁਸਤ ਮਾਦੇ ਵੱਲੋਂ ਆਉਣ ਵਾਲੀ ਫਰਜ਼ੀ ਮਾਲੂਮਾਤ ਫਾਨੀ ਸੋਚ ਦੀ ਫਰੇਬ ਨਜ਼ਰੀਏ, ਇਹ ਉਹਦੇ ਸੁਫਰਿਆਂ ਵਿੱਚੋਂ ਇੱਕ ਹੈ। ਇਸ ਗੱਲ ਨੂੰ ਜਾਣੋ ਵੀ ਹਿੱਸਾਂ ਦਾ ਸਬੂਤ ਬਿਮਾਰੀ ਦੇ ਮਾਮਲੇ ਵਿੱਚ ਹੋਰ ਇੰਨਾ ਕਬੂਲ ਨਹੀਂ ਕੀਤਾ ਜਾਂਦਾ ਜਿੰਨਾ ਪਾਪ ਦੇ ਮਾਮਲੇ ਵਿੱਚ ਕੀਤਾ ਜਾਂਦਾ ਹੈ। ਜਿਸਮ ਨੂੰ ਖਾਸ ਦਰਜਾ ਹਰਾਰਤ ਉੱਤੇ ਨੰਗਾ ਕਰੀਏ ਅਤੇ ਅਕੀਦਾ ਆਖਦਾ ਹੈ ਵੀ ਤੁਹਾਨੂੰ ਨਜ਼ਲਾ ਜ਼ੁਕਾਮ ਹੋ ਜਾਂਦਾ ਹੈ, ਪਰ ਸਿਆਣ ਵੱਲੋਂ ਮਤਲੂਬ ਅਤੇ ਪੈਦਾ ਕੀਤੇ ਬਗੈਰ ਇਹਦਾ ਕੋਈ ਨਤੀਜਾ ਨਹੀਂ ਨਿਕਲ ਸਕਦਾ। ਜਿਵੇਂ ਵੀ ਬਸ਼ਰ ਇਹ ਵਾਜ਼ਿਆ ਕਰਦੇ ਨੇ ਵੀ ਕੁਝ ਹਾਲਤਾਂ ਨਜ਼ਲਾ, ਬੁਖਾਰ, ਗੈਟੀਆ ਜਾਂ ਤਪੇਦਿਕ ਪੈਦਾ ਕਰਦੀਆਂ ਨੇ, ਜਿਹੜੀਆਂ ਇਹਨਾਂ ਅਸਰਾਂ ਨੂੰ ਜਨਮ ਦਿੰਦੀਆਂ ਨੇ, ਮੌਸਮ ਦੇ ਪਾਰੋਂ ਨਹੀਂ ਬਲਕਿ ਅਕੀਦੇ ਦੀ ਬੁਨਿਆਦ ਉੱਤੇ। ਲਿਖਾਰੀ ਨੇ ਬਹੁਤ ਸਾਰੀਆਂ ਮਿਸਾਲਾਂ ਵਿੱਚ ਫਾਨੀ ਸੋਚ ਉੱਤੇ ਸੱਚਾਈ ਦੇ ਕੰਮ ਪਾਰੋਂ ਅਤੇ ਜਿਸਮ ਉੱਤੇ ਸੱਚਾਈ ਦੇ ਅਸਰਾਂ ਦੇ ਪਾਰੋਂ ਬਿਮਾਰੀ ਤੋਂ ਸ਼ਿਫਾ ਦਿੱਤੀ, ਇਹ ਜਾਣਨ ਤੋਂ ਬਗੈਰ ਭਈ ਇਹ ਇੰਜਦਾ ਹੈ। ਜੇ ਬਿਮਾਰੀ ਅਸਲੀ ਹੈ ਤਾਂ ਇਹ ਲਾਫਾਨੀਅਤ ਨਾਲ ਤਾਲੁਕ ਰੱਖਦੀ ਹੈ, ਜੇ ਸੱਚੀ ਹੈ ਤਾਂ ਇਹ ਸੱਚਾਈ ਦਾ ਹਿੱਸਾ ਹੈ। ਨਸ਼ੇ ਦੇ ਨਾਲ ਜਾਂ ਇਹਦੇ ਬਗੈਰ ਕੀ ਤੁਸੀਂ ਸੱਚਾਈ ਦੀ ਹਾਲਤ ਜਾਂ ਖਸੂਸੀਅਤ ਨੂੰ ਤਬਾਹ ਕਰੋਗੇ? ਪਰ ਜੇ ਪਾਪ ਅਤੇ ਬਿਮਾਰੀ ਵਹਿਮ ਨੇ ਤਾਂ ਇਸ ਫਾਨੀ ਸੁਫਨੇ ਜਾਂ ਵਹਿਮ ਤੋਂ ਜਾਗਣਾ ਸਾਨੂੰ ਸਿਹਤਮੰਦੀ, ਪਾਕਿਜ਼ਗੀ ਤਾਂ ਲਾਫਾਨੀਅਤ ਹਾਸਲ ਕਰਦਾ ਹੈ। ਇਹ ਜਾਗਣਾ ਮਸੀਹ ਦਾ ਆਉਣਾ ਹੈ, ਸੱਚਾਈ ਦਾ ਵੇਲੇ ਤੋਂ ਪਹਿਲਾਂ ਇਜ਼ਹਾਰ, ਜਿਹੜਾ ਗਲਤੀ ਨੂੰ ਬਾਹਰ ਕੱਢਦਾ ਹੈ ਅਤੇ ਬਿਮਾਰ ਨੂੰ ਠੀਕ ਕਰ ਦਿੰਦਾ ਹੈ। ਇਹ ਉਹ ਮੁਕਤੀ ਹੈ ਜਿਹੜੀ ਰੱਬ ਇਲਾਹੀ ਅਸੂਲ ਉਸ ਮੁਹੱਬਤ ਪਾਰੋਂ ਮਿਲਦੀ ਹੈ ਜਿਹਨੂੰ ਯਸੂ ਨੇ ਜ਼ਾਹਿਰ ਕੀਤਾ ਹੈ। ਮੌਤ ਸੁਫਨੇ ਦਾ ਇੱਕ ਮਰਹਲਾ ਹੈ, ਕਿਉਂ ਜੇ ਵਜੂਦ ਮਾਦੀ ਹੋ ਸਕਦਾ ਹੈ, ਇੱਥੇ ਅਤੇ ਆਖਰਤ ਵਿੱਚ ਮੌਤ ਦੇ ਸੁਫਨੇ ਦੀ ਕਿਆਮਤ ਸਿਆਣ ਕਰਦੀ ਹੈ। ਆਪਣੇ ਆਪ ਦੇ ਮਾਦੀ ਇਜ਼ਹਾਰ ਤੋਂ ਸੋਚ ਮੈਂ ਮੁਰਦਾ ਹਾਂ ਪੈਦਾ ਹੁੰਦੀ ਹੈ, ਤਾਂ ਜੋ ਸੱਚਾਈ ਦੇ ਇਸ ਛਣਕਣ ਵਾਲੇ ਲਫ਼ਜ਼ ਨੂੰ ਫੜ ਸਕੇ। ਕੋਈ ਮੌਤ ਬੇਅਮਲੀ, ਬਿਮਾਰੀ ਵਾਲਾ ਅਮਲ, ਰੱਦੇ ਅਮਲ ਅਤੇ ਨਾ ਹੀ ਸ਼ਦੀਦ ਰੱਦੇ ਅਮਲ ਹੈ। ਹਯਾਤੀ ਅਸਲੀ ਹੈ ਅਤੇ ਮੌਤ ਵਹਿਮ ਹੈ। ਇਸ ਮੁਕਤਦਰ ਵੇਲੇ ਵਿੱਚ ਇਨਸਾਨ ਦੀ ਤਰਜੀਹ ਆਪਣੇ ਮਾਲਕ ਦੇ ਇਹਨਾਂ ਲਫ਼ਜ਼ਾਂ ਨੂੰ ਸਾਬਤ ਕਰਨਾ ਹੈ। ਜੇ ਕੋਈ ਬੰਦਾ ਮੇਰੇ ਕਲਾਮ ਉੱਤੇ ਅਮਲ ਕਰੇਗਾ ਤਾਂ ਉਹ ਹਮੇਸ਼ਾ ਤੀਕਰ ਕਦੀ ਮੌਤ ਨੂੰ ਨਾ ਵੇਖੇਗਾ। ਝੂਠੇ ਭਰੋਸਿਆਂ ਅਤੇ ਮਾਦੀ ਸਬੂਤਾਂ ਦੇ ਖਿਆਲਾਂ ਨੂੰ ਮੁਕਾਉਣ ਲਈ, ਤਾਂ ਜੋ ਸ਼ਖਸੀ ਰੂਹਾਨੀ ਹਕੀਕਤਾਂ ਸਾਹਮਣੇ ਆਉਣ, ਇਹ ਇੱਕ ਬਹੁਤ ਵੱਡਾ ਹਾਸਲ ਕਰਾਉਂਦਾ ਹੈ ਜਿਹਦੇ ਰਾਹੀਂ ਅਸੀਂ ਗਲਤ ਨੂੰ ਮੁਕਾ ਦੇਵਾਂਗੇ ਅਤੇ ਸੱਚਾਈ ਨੂੰ ਥਾਂ ਦੇਵਾਂਗੇ। ਇਸ ਤਰ੍ਹਾਂ ਅਸੀਂ ਸੱਚਾਈ ਦੀ ਉਸ ਹੈਕਲ ਜਾਂ ਬਦਨ ਨੂੰ ਬਣਾਉਂਦੇ ਹਾਂ ਜਿਹਦਾ ਮਿਸਤਰੀ ਜਾਂ ਬਣਾਉਣ ਵਾਲਾ ਰੱਬ ਹੈ। ਜਦੋਂ ਰੱਬ ਬਿਮਾਰ ਜਾਂ ਪਾਪ ਕਰਨ ਵਾਲੇ ਨੂੰ ਸ਼ਿਫਾ ਦਿੰਦਾ ਹੈ ਤਾਂ ਉਹਨਾਂ ਨੂੰ ਉਸ ਵੱਡੇ ਫਾਇਦੇ ਤੋਂ ਵਾਕਫ ਹੋਣਾ ਚਾਹੀਦਾ ਹੈ ਜਿਹੜਾ ਸਿਆਣ ਉਹਨਾਂ ਲਈ ਲਿਆਈਏ। ਉਹਨਾਂ ਨੂੰ ਸਿਆਣ ਦੇ ਉਸ ਵੱਡੇ ਵਹਿਮ ਤੋਂ ਵੀ ਵਾਕਫ ਹੋਣਾ ਚਾਹੀਦਾ ਹੈ ਜਿਹੜਾ ਉਹਨਾਂ ਨੂੰ ਬਿਮਾਰ ਜਾਂ ਪਾਪੀ ਬਣਾਉਂਦਾ ਹੈ। ਮੁਹੱਬਤ ਕ੍ਰਿਸਚਨ ਸਾਇੰਸ ਦੇ ਕਾਨੂੰਨ ਨੂੰ ਪੂਰਾ ਕਰਦੀ ਹੈ ਅਤੇ ਇਸ ਲਈ ਅਸੂਲ ਤੋਂ ਬਗੈਰ ਕੁਝ ਵੀ ਸਮਝਿਆ ਜਾਣ ਵਾਲਾ ਅਤੇ ਜ਼ਾਹਰ ਹੋਣ ਵਾਲਾ ਅਸਮਾਨੀ ਕਿਤਾਬ ਦੀ ਬਸੀਰਤ ਨੂੰ ਅਰਾਸਤਾ ਨਹੀਂ ਕਰ ਸਕਦਾ। ਇਹ ਕਿਤਾਬ ਜਿਹੜੀ ਸੱਚਾਈ ਦੇ ਨਾਲ ਗਲਤੀ ਦੀਆਂ 7 ਮੋਹਰਾਂ ਖੋਲ੍ਹਦੀ ਹੈ ਜਾਂ ਪਾਪ, ਬਿਮਾਰੀ ਅਤੇ ਮੌਤ ਦੇ ਹਜ਼ਾਰਾਂ ਵਹਿਮਾਂ ਨੂੰ ਬੇਨਕਾਬ ਕਰਦੀ ਹੈ। ਅਸਮਾਨ ਉੱਤੇ ਜਾਣ ਦਾ ਇਕੱਲਾ ਰਾਸਤਾ ਹਮਾਂਗੀ ਹੈ ਅਤੇ ਮਸੀਹ ਇਲਾਹੀ ਸਾਇੰਸ ਵਿੱਚ ਸਾਨੂੰ ਇਹ ਰਾਸਤਾ ਵਿਖਾਉਂਦਾ ਹੈ। ਇਹਦਾ ਮਤਲਬ ਰੱਬ, ਚੰਗਿਆਈ ਅਤੇ ਉਹਦੇ ਪਰਛਾਵੇਂ ਤੋਂ ਇਲਾਵਾ ਕਿਸੇ ਹੋਰ ਅਸਲੀਅਤ ਨੂੰ ਨਾ ਜਾਣਨਾ, ਹਯਾਤੀ ਦੇ ਕਿਸੇ ਹੋਰ ਜ਼ਮੀਰ ਨੂੰ ਨਾ ਜਾਣਨਾ ਹੈ ਅਤੇ ਬਸ ਨਾਂ ਦੀ ਹੀ ਪੀੜ ਅਤੇ ਖੁਸ਼ੀ ਦੇ ਅਹਿਸਾਸਾਂ ਤੋਂ ਬਰਤਰ ਹੋਣਾ ਹੈ। ਖੁਦਪ੍ਰਸਤੀ ਇੱਕ ਮਜ਼ਬੂਤ ਜਿਸਮ ਤੋਂ ਬਹੁਤ ਹੀ ਗੈਰ ਸ਼ਫਾਫ ਹੈ। ਸਾਬਰ ਰੱਬ ਦੀ ਸਾਬਰ ਤਾਬੇਦਾਰੀ ਵਿੱਚ ਆਓ। ਗਲਤੀ, ਖੁਦਦਾਰੀ, ਖੁਦਜਵਾਜ਼ੀ, ਖੁਦਪ੍ਰਸਤੀ ਦੇ ਸਖਤ ਪੱਥਰ ਨੂੰ ਪਿਆਰ ਦੇ ਮਹਿਲੂਲ ਨਾਲ ਹੱਲ ਕਰਨ ਲਈ ਕੋਸ਼ਿਸ਼ ਕਰੀਏ, ਜਿਹੜਾ ਰੂਹਾਨੀਅਤ ਦੇ ਖਿਲਾਫ ਜੰਗ ਕਰਦਾ ਹੈ ਅਤੇ ਇਹ ਪਾਪ ਅਤੇ ਮੌਤ ਦਾ ਕਾਨੂੰਨ ਹੈ। ਕ੍ਰਿਸਚਨ ਸਾਇੰਸ ਆਜ਼ਾਦ ਨੂੰ ਉੱਚਾ ਕਰਦੀ ਅਤੇ ਚੀਕਦੀ ਇਹ ਪਈ, ਮੇਰੇ ਮਗਰ ਟੁਰੋ, ਬਿਮਾਰੀ, ਪਾਪ ਅਤੇ ਮੌਤ ਦੇ ਬੰਧਨਾਂ ਤੋਂ ਬਚੋ। ਯਿਸੂ ਨੇ ਰਾਸਤਾ ਸਿੱਧਾ ਕੀਤਾ ਹੈ। ਜੱਗ ਦੇ ਵਾਸੀਓ, ਰੱਬ ਦੇ ਬੱਚਿਆਂ ਦੀ ਜਲਾਲੀ ਆਜ਼ਾਦੀ ਨੂੰ ਕਬੂਲ ਕਰੋ ਅਤੇ ਆਜ਼ਾਦ ਹੋਵੋ, ਇਹ ਤੁਹਾਡਾ ਇਲਾਹੀ ਹੱਕ ਹੈ। ਮਾਦੀ ਹਿੱਸ ਦੇ ਵਹਿਮ ਨੇ, ਨਾ ਕਿ ਇਲਾਹੀ ਕਾਨੂੰਨ ਨੇ ਤੁਹਾਨੂੰ ਬੰਨਿਆ ਹੋਇਆ ਹੈ। ਤੁਹਾਡੇ ਆਜ਼ਾਦ ਹਿੱਸਿਆਂ ਨੂੰ ਜਕੜਿਆ ਹੋਇਆ ਹੈ, ਤੁਹਾਡੀ ਸਲਾਹੀਅਤਾਂ ਨੂੰ ਫੜ ਕੇ ਰੱਖਿਆ ਹੈ, ਤੁਹਾਡੇ ਜਿਸਮ ਨੂੰ ਮਾੜਾ ਕੀਤਾ ਹੋਇਆ ਹੈ ਅਤੇ ਤੁਹਾਡੀ ਹਸਤੀ ਵਾਲੀ ਤਖਤੀ ਨੂੰ ਖਰਾਬ ਕਰਕੇ ਰੱਖਿਆ ਹੈ। ਸੋਚ ਨੂੰ ਵੱਡਾ ਕਰਨ ਲਈ ਕਿਸੇ ਪਾਪ ਜਾਂ ਬਿਮਾਰੀ ਦੇ ਦਾਅਵੇ ਨੂੰ ਬਰਦਾਸ਼ਤ ਨਾ ਕਰੋ। ਇੱਕ ਮਜ਼ਬੂਤ ਅਕੀਦੇ ਦੇ ਰਾਹੀਂ ਇਹਨੂੰ ਖਾਰਜ ਕਰੋ ਭਈ ਇਹ ਗੈਰ ਕਾਨੂੰਨੀ ਹੈ, ਕਿਉਂਕਿ ਤੁਸੀਂ ਜਾਣਦੇ ਹੋ ਭਈ ਰੱਬ ਬਿਮਾਰੀ ਦਾ ਮੁਨਸਿਫ ਨਹੀਂ ਹੈ, ਜਿਵੇਂ ਭਈ ਉਹ ਪਾਪ ਦਾ ਨਹੀਂ ਹੈ। ਤੁਹਾਡੇ ਕੋਲ ਪਾਪ ਜਾਂ ਬਿਮਾਰੀ ਵਿੱਚ ਕਿਸੇ ਇੱਕ ਦੀ ਲੋੜ ਦੀ ਹਿਮਾਇਤ ਲਈ ਉਹਦਾ ਕਾਨੂੰਨ ਨਹੀਂ ਹੈ, ਪਰ ਤੁਹਾਡੇ ਕੋਲ ਇਸ ਲੋੜ ਦਾ ਇਨਕਾਰ ਕਰਨ ਅਤੇ ਬਿਮਾਰ ਨੂੰ ਸ਼ਿਫਾ ਦੇਣ ਦਾ ਇਖਤਿਆਰ ਜ਼ਰੂਰ ਹੈ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਹਰ ਰੋਜ਼ ਉਹ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੇਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ। ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਨਹੀਂ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾਨਾ ਜ਼ਿਹਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।